ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਲਿਖੀਆਂ ਗਈਆਂ ਆਤਮਿਕ ਲਿਖਤਾਂ ਵਿੱਚੋਂ ਜੋ ਬਹੁਤ ਹੀ ਉਹਨਾਂ ਦਾ ਅਹਿਮ ਵਿਸ਼ਾ ਹੈ ਸਿਮਰਨ। ਸਿਮਰਨ ਦੇ ਉੱਤੇ ਮਹਾਂਪੁਰਖਾਂ ਨੇ 16 ਲੇਖਾਂ ਦੀ ਲੜੀ ਲਿਖੀ ਹੈ, ਆਪਾਂ 10ਵੇਂ ਭਾਗ ਨਾਲ ਸਾਂਝ ਕਰਾਂਗੇ। 119 ਨੰਬਰ ਲੇਖ ਸਿਮਰਨ ਭਾਗ 10ਵਾਂ, ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ। ਇਸ ਵਿੱਚ ਮਹਾਂਪੁਰਖਾਂ ਨੇ ਸਿਮਰਨ ਕਰਨ ਦੇ ਨਾਲ ਨਾਲ ਪਰਹੇਜ਼ ਨੂੰ ਲਾਜ਼ਮੀ ਦੱਸਿਆ ਹੈ। ਬਿਨਾਂ ਪਰਹੇਜ਼ ਕੀਤੇ ਜੋ ਸਿਮਰਨ ਹੈ ਉਹ ਫਲੀਭੂਤ ਨਹੀਂ ਹੁੰਦਾ, ਸਾਡੇ ਅੰਦਰ ਚਾਉ ਨਹੀਂ ਪੈਦਾ ਹੋਣ ਦਿੰਦਾ। ਆਓ ਧਿਆਨ ਨਾਲ ਸਰਵਣ ਕਰੀਏ। ਇਸ ਲੜੀ ਦੇ ਪਿਛਲਿਆਂ ਭਾਗਾਂ ਵਿੱਚ ਸਿਮਰਨ ਦੇ ਅਨੇਕ ਪੱਖਾਂ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪਰਹੇਜ਼ ਜ਼ਰੂਰੀ ਹੈ, ਜਾਂ ਕਿਸੇ ਮਸ਼ੀਨ ਨੂੰ ਚਾਲੂ ਰੱਖਣ ਲਈ ਕਈ ਬਚਾਓ ਦੇ ਸਾਧਨ ਲੜੀਂਦੇ ਹਨ, ਇਸੇ ਤਰ੍ਹਾਂ ਪਰਮਾਰਥ ਦੇ ਪਾਂਧੀਆਂ ਨੂੰ ਵੀ ਸਿਮਰਨ ਵਰਗੀ ਅਤ ਸੂਖਮ ਆਤਮਿਕ ਕਾਲਣਾ ਲਈ ਕਈ ਕਿਸਮ ਦੇ ਪਰਹੇਜ਼ ਦੀ ਲੋੜ ਹੈ। ਇਸ ਲਈ ਪਰਮਾਰਥ ਦੇ ਪਾਂਧੀਆਂ ਨੂੰ ਵੀ ਸਿਮਰਨ ਵਰਗੀ ਅਤ ਸੂਖਮ ਆਤਮਿਕ ਕਾਲਣਾ ਲਈ ਕਈ ਕਿਸਮ ਦੇ ਪਰਹੇਜ਼ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਪਰਹੇਜ਼ ਦੇ ਸਾਧਨਾਂ ਤੋਂ ਬੇਪਰਵਾਹ ਜਾਂ ਅਲਗਰਜ ਰਹਾਂਗੇ ਤਾਂ ਸਾਡੀ ਰੁਚੀ ਸਿਮਰਨ ਵਾਲੀ ਨਹੀਂ ਬਣ ਸਕਦੀ। ਅਸੀਂ ਓਪਰੇ ਮਨ ਨਾਲ ਹੀ ਸਿਮਰਨ ਕਰਨ ਦੀ ਰੀਸ ਜਾਂ ਠਾਠਾ ਬਾਗਾ ਕਰਦੇ ਰਹਾਂਗੇ। ਪੂਸ਼ਕ ਪਥਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੈ, ਹਿਰਦੈ ਬਿਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਜੇ ਗੁਰ ਉਪਦੇਸ਼ ਗੈ ਜੋ ਲੋ ਨਾ ਕਮਾਈਏ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ, ਜਿੰਨੀ ਲਾਈ ਗਲੀ ਉਸੇ ਨਾਲ ਉੱਠ ਚੱਲੀ ਵਾਲੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਵੰਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ, ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਲਾਨੀ ਦੀ ਹਵਾੜ ਉੱਭਰ ਆਉਂਦੀ ਹੈ ਅਤੇ ਅਸੀਂ ਉਸ ਮਾਨਸਿਕ ਰੰਗ ਦੇ ਅਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਕਿਹੜੀਆਂ ਕਿਹੜੀਆਂ ਨੀਵੀਆਂ ਰੁਚੀਆਂ ਹਨ ਜੀ? ਜਿਵੇਂ ਕਿ ਈਰਖਾ ਦਵੈਰ, ਵੈਰ ਵਿਰੋਧ, ਲੜਾਈ ਝਗੜੇ, ਨਫ਼ਰਤ ਸਾੜਾ, ਝੂਠ ਫਰੇਬ, ਖੋਹਾ ਖਾਹੀ, ਖਿੱਚੋ ਤਾਣ, ਚੋਰੀ ਯਾਰੀ, ਬਲੈਕ ਸਮਗਲਿੰਗ, ਸਰੀਰਕ ਰਸ ਕਸ, ਫੈਸ਼ਨ ਪ੍ਰਸਤੀ, ਨਿੰਦਿਆ ਚੁਗਲੀ, ਬੇਲੋੜੇ ਅਜਾਈਂ ਰਜੇਵੇਂ, ਖਾਮ ਖਾ ਦੀ ਚਰਚਾ, ਕੁਸੰਗਤ ਆਦਿ। ਹਰ ਇੱਕ ਇਨਸਾਨ ਆਪਣੀ ਮਾਨਸਿਕ ਬਣਤਰ ਅਥਵਾ ਵਾਤਾਵਰਨ ਅਨੁਸਾਰ ਅਣਜਾਣੇ ਹੀ ਇਹਨਾਂ ਰੁਚੀਆਂ ਦਾ ਅਭਿਆਸ ਅਥਵਾ ਸਿਮਰਨ ਕਰਦਾ ਰਹਿੰਦਾ ਹੈ। ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹਨਾਂ ਰੁਚੀਆਂ ਦੀ ਆਦਤ ਪੱਕਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਇਹ ਅੰਤਸ਼ਕਰਨ ਵਿੱਚ ਤਾਸ ਵਸ ਰਸ ਕੇ ਸਾਡਾ ਜੀਵਨ ਰੂਪ ਹੀ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਸਾਡਾ ਸੁਭਾਅ, ਆਚਰਣ ਜਾਂ ਸ਼ਖਸੀਅਤ ਵੀ ਨੀਵੀ ਮਲੀਨ ਅਤੇ ਕਿਰਨਤ ਹੁੰਦੀ ਜਾਂਦੀ ਹੈ। ਐਸੇ ਮਲੀਨ ਕਿਰਨਤ ਸੁਭਾਅ ਅਤੇ ਆਚਾਰ ਕਾਰਨ ਸਾਡੇ ਘਰਾਂ ਅਤੇ ਸਮੁੱਚੇ ਸੰਸਾਰ ਦੇ ਵਾਤਾਵਰਨ ਉੱਤੇ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜਿਸ ਕਰਕੇ ਦੁਨੀਆਂ ਵਿੱਚ ਅਸ਼ਾਂਤੀ, ਵੈਰ ਵਿਰੋਧ, ਲੜਾਈਆਂ ਝਗੜੇ ਵੱਧ ਰਹੇ ਹਨ। ਰੋਜ਼ਾਨਾ ਜੀਵਨ ਦੀ ਇਸ ਰੋੜ ਜਾਂ ਰੁਟੀਨ ਨੂੰ ਸਪੱਸ਼ਟ ਕਰਨ ਲਈ ਹੇਠ ਲਿਖੀ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ। ਸ਼ਰਾਬੀ ਜਾਂ ਹੋਰ ਕਈ ਕਿਸਮ ਦੇ ਅਮਲੀ ਜਾਂ ਦੇਰ ਤੱਕ ਰੋਜ਼ਾਨਾ ਸ਼ਰਾਬ ਪੀਂਦੇ ਰਹਿਣ ਤਾਂ ਉਹਨਾਂ ਦੇ ਸਰੀਰ ਵਿੱਚ ਸ਼ਰਾਬ ਅਤੇ ਇਸ ਦੇ ਔਗੁਣਾਂ ਦਾ ਅਸਰ ਤਸ ਵਸ ਰਸ ਜਾਂਦਾ ਹੈ। ਇੱਥੋਂ ਤਾਈਂ ਕਿ ਸ਼ਰਾਬੀ ਦੇ ਰਗੋ ਰੇਸ਼ੇ ਵਿੱਚ ਸ਼ਰਾਬ ਦੀ ਰੰਗਤ ਸਮਾ ਜਾਂਦੀ ਹੈ ਅਤੇ ਉਹ ਸ਼ਰਾਬ ਦਾ ਹੀ ਸਰੂਪ ਬਣ ਜਾਂਦਾ ਹੈ। ਜੋ ਕੁਝ ਵੀ ਉਹ ਸੋਚਦਾ, ਚਿਤਵਦਾ, ਕਰਮ ਕਰਦਾ, ਉਸ ਉੱਤੇ ਸ਼ਰਾਬ ਦੇ ਔਗੁਣਾਂ ਦੀ ਪਾਣ ਚੜ੍ਹੀ ਹੋਈ ਹੁੰਦੀ ਹੈ। ਉਸ ਦੇ ਜੀਵਨ ਵਿੱਚ ਸ਼ਰਾਬ ਦੀ ਰੰਗਤ ਇਤਨੀ ਚੜ੍ਹ ਜਾਂਦੀ ਹੈ ਕਿ ਉਹ ਖੁਦ ਸ਼ਰਾਬ ਦਾ ਮੁਜੱਸਮ ਬਣ ਜਾਂਦਾ ਹੈ। ਇਹੋ ਜਿਹਾ ਪੱਕਾ ਸ਼ਰਾਬੀ ਸ਼ਰਾਬ ਤੋਂ ਬਗੈਰ ਹੋਰ ਕੁਝ ਸੋਚ ਹੀ ਨਹੀਂ ਸਕਦਾ। ਉਸ ਦੀ ਹਾਲਤ ਭੁੱਖੇ ਨੂੰ ਬਾਤ ਪਾਈਏ ਟੁੱਕ ਵਾਲੀ ਬਣ ਜਾਂਦੀ ਹੈ। ਜੇਕਰ ਉਹ ਰੀਸੋ ਰੀਸੀ ਕੋਈ ਹੋਰ ਕਰਮ ਕਰਦਾ ਵੀ ਹੈ ਤਾਂ ਉਸ ਉੱਤੇ ਸ਼ਰਾਬ ਦੀ ਗੂੜ੍ਹੀ ਰੰਗਤ ਚੜ੍ਹੀ ਹੁੰਦੀ ਹੈ ਜਾਂ ਮੋਹਰ ਲੱਗੀ ਹੁੰਦੀ। ਇਸ ਲਈ ਜਦ ਤੱਕ ਅਸੀਂ ਨੀਵੀਆਂ ਮਾਨਸਿਕ ਰੁਚੀਆਂ ਤੋਂ ਪਰਹੇਜ਼ ਨਹੀਂ ਕਰਦੇ, ਉਦੋਂ ਤਾਈਂ ਬਾਵਜੂਦ ਇਤਨੇ ਕਰਮ ਧਰਮ, ਪਾਠ ਪੂਜਾ ਆਦਿ ਕਰਦਿਆਂ ਹੋਇਆਂ ਵੀ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਾਏ, ਬਹੁਵਿਧ ਕਰਮ ਕਮਾਮ ਦੇ, ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਕਿਸੇ ਮਰੀਜ਼ ਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਅਤੇ ਵੈਦ ਮਿੱਠੇ ਤੋਂ ਪਰਹੇਜ਼ ਕਰਨ ਲਈ ਕਹਿ ਦੇਵੇ, ਪਰ ਮਿੱਠਾ ਖਾਣ ਦਾ ਆਦੀ ਮਰੀਜ਼ ਚੋਰੀ ਛੁੱਪੇ ਕਿਸੇ ਬਹਾਨੇ ਮਿੱਠਾ ਖਾਣ ਦਾ ਯਤਨ ਕਰਦਾ ਰਹੇ ਤਾਂ ਇਸ ਨਾਲ ਉਸਦੀ ਬਿਮਾਰੀ ਘਟਣ ਦੀ ਬਜਾਏ ਵੱਧਦੀ ਜਾਂਦੀ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੀ ਪੁਰਾਣੀ ਮਾਇਕੀ ਪ੍ਰਣਾਲੀ ਦੇ ਵੇਗ ਵਿੱਚ ਰੁੜੇ ਜਾ ਰਹੇ ਹਾਂ ਅਤੇ ਇਸ ਹਾਨੀਕਾਰਕ ਨਿਵਾਣ ਵਾਲੇ ਰੋੜ ਨੂੰ ਬਦਲਣਾ ਜਾਂ ਇਸ ਤੋਂ ਪਰਹੇਜ਼ ਕਰਨ ਦਾ ਸਾਨੂੰ ਚੇਤਾ ਹੀ ਨਹੀਂ ਆਉਂਦਾ। ਲੋੜ ਹੀ ਨਹੀਂ ਪਾਸਦੀ, ਸਾਹਸ ਹੀ ਨਹੀਂ ਹੁੰਦਾ, ਉੱਦਮ ਹੀ ਨਹੀਂ ਕਰਦੇ। ਇਸ ਕਰਕੇ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਸਿਮਰਨ ਕਰਦਿਆਂ ਮਨ ਨਹੀਂ ਟੇਕਦਾ। ਨੀਵੀਆਂ ਰੁਚੀਆਂ ਜਾਂ ਔਗੁਣਾਂ ਤੋਂ ਪਰਹੇਜ਼ ਕਰਨ ਦੀ ਬਜਾਏ ਅਸੀਂ ਦੂਜਿਆਂ ਦੇ ਔਗੁਣ ਨੂੰ ਘੋਟ ਘੋਟ ਕੇ, ਧਿਆਨ ਦੇਣ ਯੋਗ ਗੱਲ ਹੈ, ਨੀਵੀਆਂ ਰੁਚੀਆਂ ਜਾਂ ਔਗੁਣਾਂ ਤੋਂ ਪਰਹੇਜ਼ ਕਰਨ ਦੀ ਬਜਾਏ ਅਸੀਂ ਦੂਜਿਆਂ ਦੇ ਔਗੁਣਾਂ ਨੂੰ ਘੋਟ ਘੋਟ ਕੇ ਅਥਵਾ ਨਿੰਦਾ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਇਸ ਤਰ੍ਹਾਂ ਲੋਕਾਂ ਦੇ ਔਗੁਣਾਂ ਦੇ ਛਿੱਦਰ ਫੋਲ ਫੋਲ ਕੇ ਉਸ ਦੀ ਬਦਬੋ ਨੂੰ ਸੁੰਘਦੇ ਅਤੇ ਮਾਣਦੇ ਹਾਂ, ਜਿਸ ਨਾਲ ਸਾਡਾ ਮਨ, ਚਿੱਤ, ਬੁੱਧੀ ਹੋਰ ਵੀ ਮਲੀਨ ਹੁੰਦੀ ਰਹਿੰਦੀ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਘਿਰਨਤ ਵਰਤਾਵੇ, ਰੋਸੇ ਗਿਲੇ, ਈਰਖਾ ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਫਾਈਲਾਂ ਬਣਾਈ ਜਾਂਦੇ ਹਾਂ। ਜਦ ਕਿਸੇ ਦੇ ਯਾਦ ਆਉਣ ਨਾਲ ਉਸਦੀ ਮਿਸਲ ਖੁੱਲ੍ਹਦੀ ਹੈ ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਹਵਾ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਨਫ਼ਰਤ ਨਾਲ ਸੜਬਲ ਜਾਂਦਾ। ਅਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦਿਆਂ ਦੀਆਂ ਡੁੰਗਿਆਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ। ਕੈਸੇ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਰਸ ਚਾਓ ਭਰਨਾ ਸੀ, ਉੱਥੇ ਇਹੋ ਜਿਹੇ ਮਲੀਨ ਕਿਰਨਤ ਵਿਚਾਰਾਂ ਦੀ ਰੂੜੀ ਸਾਂਭ ਕੇ ਰੱਖੀ ਹੋਈ। ਇਹੋ ਜਿਹੇ ਮਲੀਨ ਭਾਵਨਾ ਨਾਲ ਭਰੇ ਹਿਰਦਿਆਂ ਵਿੱਚ ਨਿਰਮਲ ਨਾਮ ਸ਼ਬਦ ਕਿਵੇਂ ਵੱਸ ਸਕਦਾ ਹੈ? ਹਾਂਜੀ, ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹਿਰਦਿਆਂ ਵਿੱਚ ਨਿਰਮਲ ਨਾਮ ਸ਼ਬਦ ਕਿਵੇਂ ਵੱਸ ਸਕਦਾ ਹੈ? ਫਰੀਦਾ, ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਇਨ ਦਾ, ਪਹਿੰਦਾ ਲੋੜੇ ਪੱਟ, ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿਤੋ ਮਹਿਲੀ ਨਿਕਟ ਨਾ ਆਵੇ। ਐਸਾ ਮਨਮੁਖੀ ਜੀਵਨ ਸਰਪ ਦੀ ਨਿਆਈ ਹੁੰਦਾ ਹੈ। ਹਾਂਜੀ, ਐਸਾ ਮਨਮੁਖੀ ਜੀਵਨ ਸਰਬ ਦੀ ਨਿਆਈ ਹੁੰਦਾ ਹੈ, ਕਿਉਂਕਿ ਉਹ ਦਿਨ ਰਾਤ ਸਰਬ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਹੀ ਸੜਦੇ ਬਲਦੇ ਕੁਲਝਦੇ ਰਹਿੰਦੇ ਹਨ, ਅਤੇ ਜੋ ਕੋਈ ਵੀ ਉਹਨਾਂ ਦੇ ਨੇੜੇ ਜਾਵੇ ਉਸ ਨੂੰ ਵੀ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਇਸੇ ਤਰ੍ਹਾਂ ਆਪਣੇ ਆਪ ਨੂੰ ਉੱਤਮ ਭਲਾ ਭਲੇਰਾ ਅਤੇ ਅਭੁੱਲ ਸਮਝਣਾ ਅਤੇ ਦੂਜਿਆਂ ਨੂੰ ਨੀਵਾਂ ਅਤੇ ਬੁਰਾ ਸਮਝ ਕੇ ਨੱਕ ਚਾੜਨਾ ਅਤੇ ਔਗਣ ਛਾਂਟਣੇ ਸਾਡੀ ਹਉਮੈ ਦੀ ਨਿਰੀ ਪੂਰੀ ਢੀਠਤਾਈ ਹੈ। ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਮਾਨਸਿਕ ਪਰਹੇਜ਼ ਦਾ ਇੱਕੋ ਇੱਕ ਸੌਖਾ ਅਤੇ ਕਾਰਗਰ ਤਰੀਕਾ ਇਹ ਹੈ ਕਿ ਜਦ ਵੀ ਸਾਡੇ ਅੰਦਰ ਕਿਸੇ ਦੇ ਖਿਆਲ ਕੋਈ ਕਿਸੇ ਦੇ ਖਿਲਾਫ ਕੋਈ ਨੀਵਾਂ ਭੈੜਾ ਖਿਆਲ ਆਵੇ ਤਾਂ ਉਸ ਨੂੰ ਫੌਰਨ ਚੱਲ ਹੋਊ, ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਕਹਿ ਕੇ ਉਸੇ ਵੇਲੇ ਤਿਆਗ ਦਿੱਤਾ ਜਾਵੇ। ਐਸਾ ਉੱਤਮ ਵਰਤਾਰਾ ਦੈਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ। ਹਾਂਜੀ, ਇਹ ਗੁਣ ਕਿਵੇਂ ਉਪਜ ਸਕਦਾ ਹੈ? ਐਸਾ ਉੱਤਮ ਵਰਤਾਰਾ ਦੈਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ, ਪਰ ਅਸੀਂ ਇਸ ਗੁਣ ਤੋਂ ਉੱਕਾ ਹੀ ਅਣਜਾਣ ਹਾਂ। ਜਿਵੇਂ ਖਿਮਾ ਦਾ ਇਹ ਉਪਦੇਸ਼ ਕਿਸੇ ਹੋਰ ਲਈ ਉਚਾਰਿਆ ਗਿਆ ਹੋਵੇ, ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ, ਅਤੇ ਸਹਿਜੇ ਸਹਿਜੇ ਇਹ ਸਾਡਾ ਸੁਭਾਅ ਬਣ ਜਾਂਦਾ ਹੈ, ਜਿਸ ਕਾਰਨ ਸੰਸਾਰ ਵਿੱਚ ਵੈਰ ਵਿਰੋਧ, ਨਫ਼ਰਤ, ਖਿੱਚੋਤਾਂ, ਲੜਾਈ ਝਗੜੇ ਵੱਧ ਰਹੇ ਹਨ। ਆਦ ਤੋਂ ਹੀ ਗੁਰੂਆਂ, ਅਵਤਾਰਾਂ, ਪੀਰ ਪੈਗੰਬਰਾਂ ਨੇ ਇਨਸਾਨ ਨੂੰ ਦੂਜਿਆਂ ਦੇ ਔਗੁਣਾਂ ਨੂੰ ਅਣਡਿੱਠ ਕਰਨ ਅਥਵਾ ਖਿਮਾ ਕਰਨ ਦੀ ਪ੍ਰੇਰਨਾ ਕੀਤੀ ਹੈ। ਕਿਸੇ ਨੇ 3 ਵਾਰੀ, ਕਿਸੇ ਨੇ 7 ਵਾਰੀ ਅਤੇ ਕਿਸੇ ਨੇ 70 ਵਾਰੀ ਮਾਫ਼ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ ਕਿ ਇਨਸਾਨ ਤਾਂ ਸਦਾ ਭੁੱਲਣਹਾਰ ਹੈ। ਲੇਖੇ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੱਚੇ ਅਨੇਕਾਂ ਗਲਤੀਆਂ ਕਰਦੇ ਹਨ, ਪਰ ਮਾਂ ਆਪਣੇ ਮਾਂ ਪਿਆਰ ਵਿੱਚ ਬੱਚੇ ਦੇ ਸਾਰੇ ਔਗੁਣਾਂ ਨੂੰ ਅਣਡਿੱਠ ਕਰਕੇ ਬੱਚੇ ਨਾਲ ਪਿਆਰ ਕਰਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ, ਅਤੇ ਇਲਾਹੀ ਮਾਂ ਬਾਪ ਦੇ ਨਾਤੇ ਪਰਮੇਸ਼ਰ ਵੀ ਆਪਣੇ ਬਿਰਧ ਅਨੁਸਾਰ ਸਾਡੀਆਂ ਗਲਤੀਆਂ ਜਾਂ ਔਗਣ ਨਹੀਂ ਚਿਤਾਰਦਾ ਅਤੇ ਸਦਾ ਖਿਮਾ ਕਰਦਾ ਰਹਿੰਦਾ ਹੈ। ਜੇਕਰ ਅਕਾਲ ਪੁਰਖ ਵੀ ਸਾਡੇ ਸਾਰੇ ਔਗੁਣਾਂ ਜਾਂ ਪਾਪਾਂ ਨੂੰ ਚਿਤਾਰੇ, ਹਾਂਜੀ, ਜੇਕਰ ਅਕਾਲ ਪੁਰਖ ਵੀ ਸਾਡੇ ਸਾਰੇ ਔਗੁਣਾਂ ਜਾਂ ਪਾਪਾਂ ਨੂੰ ਚਿਤਾਰੇ ਅਥਵਾ ਕਰਮਾਂ ਦਾ ਲੇਖਾ ਕਰੇ ਤਾਂ ਮਾਇਕੀ ਨਰਕ ਵਿੱਚੋਂ ਸਾਡੀ ਕਲਿਆਣ ਕਦਾਚਿਤ ਨਹੀਂ ਹੋ ਸਕਦੀ। ਪਰ ਜਿੱਥੇ ਪਰਮੇਸ਼ਰ ਖੁਦ ਸਦਬਖਸ਼ਣ ਸਦਾ ਮਿਹਰਬਾਨਾ ਹੈ, ਉੱਥੇ ਸਾਨੂੰ ਇਨਸਾਨਾਂ ਨੂੰ ਵੀ ਹੇਠ ਲਿਖੇ ਦੈਵੀ ਗੁਣ ਗ੍ਰਹਿਣ ਕਰਨ ਦੀ ਤਾਕੀਦ ਕੀਤੀ ਗਈ ਹੈ, ਜੋ ਸਿਮਰਨ ਕਰਨ ਵਿੱਚ ਸਹਾਈ ਹੁੰਦੇ ਹਨ। ਹਾਂਜੀ, ਕਿਹੜੇ ਦੈਵੀ ਗੁਣ ਹਨ? ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਪਰਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਔਗੁਣ ਚੱਲੀਏ, ਦਇਆ ਸ਼ਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬਿਗਾਨ, ਚੱਲਣ ਜਾਣ ਜੁਗਤ ਮਹਿਮਾਣਾ, ਦੇਖ ਕੇ ਅਣਡਿੱਠ ਕਰਨਾ, ਅਲਪ ਆਹਾਰ ਸੁਲਭ ਸੀ ਨਿੰਦਰਾ, ਥੋੜ੍ਹਾ ਬੋਲਣਾ ਅਲਿਪਤ ਰਹਿਣਾ ਆਦਿ। ਪਰ ਸੰਸਾਰ ਦੇ ਵਰਤਾਰੇ ਵੱਲ ਨਿਗਾਹ ਮਾਰੀਏ ਨਾ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਬਿਰਲਾ, ਕਥਨੀ ਵਾਲੇ ਗਿਆਨੀ ਸਾਰੇ ਪਰ ਕਮਾਉਣ ਵਾਲਾ ਕੋਈ ਬਿਰਲਾ, ਜਗ ਗਿਆਨੀ ਬਿਰਲਾ ਆਚਾਰੀ, ਖਾਣ ਵਾਲੇ ਸਾਰੇ ਪਰ ਖੋਣ ਵਾਲਾ ਕੋਈ ਬਿਰਲਾ, ਪਰ ਔਗਣ ਤੱਕਣ ਵਾਲੇ ਸਾਰੇ ਪਰ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਬਿਰਲਾ, ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਸਾਰੇ ਪਰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਬਿਰਲਾ, ਕੌੜਾ ਅਤੇ ਫਿੱਕਾ ਬੋਲਣ ਵਾਲੇ ਸਾਰੇ ਪਰ ਮਿੱਠਾ ਬੋਲਣ ਵਾਲਾ ਕੋਈ ਬਿਰਲਾ। ਨਿੰਦਾ ਕਰਨ ਵਾਲੇ ਸਾਰੇ, ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਬਿਰਲਾ। ਬੁਰਾ ਕਰਨ ਵਾਲੇ ਬਹੁਤ, ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਬਿਰਲਾ। ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਸਾਰੇ, ਪਰ ਰੋਸ ਨਾ ਕਾਹੂੰ ਸੰਗ ਕਰੋ ਆਪਣ ਆਪ ਵਿਚਾਰਨ ਵਾਲਾ ਕੋਈ ਬਿਰਲਾ। ਈਰਖਾ ਦਵੈਤ ਦੀਆਂ ਗੰਢਾਂ ਵੰਡਣ ਵਾਲੇ ਸਾਰੇ, ਪਰਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਬਿਰਲਾ। ਡੰਡੀ ਮਾਰਨ ਵਾਲੇ ਬਹੁਤੇ, ਪਰ ਪੂਰਾ ਤੋਲਣ ਵਾਲਾ ਕੋਈ ਬਿਰਲਾ। ਡੰਗ ਟਪਾਊ ਬਹੁਤੇ, ਪਰ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਬਿਰਲਾ। ਅੱਗ ਲਾਉਣ ਵਾਲੇ ਸਾਰੇ, ਬੁਝਾਉਣ ਵਾਲਾ ਕੋਈ ਬਿਰਲਾ। ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਜੋੜਨ ਵਾਲਾ ਕੋਈ ਬਿਰਲਾ। ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ, ਪਰ ਮੁਰਝਾਇਆਂ ਨੂੰ ਖੜਾਉਣ ਵਾਲਾ ਕੋਈ ਬਿਰਲਾ। ਗੱਲ ਕੀ, ਹਰ ਪਾਸੇ ਨੀਵੀਆਂ ਮਾਇਕੀ ਰੁਚੀਆਂ ਜਾਂ ਔਗਣ ਦੀ ਭਰਮਾਰ ਹੈ। ਮਨ ਵਚ ਕਰਮ ਕਰਕੇ ਅਸੀਂ ਦਿਨ ਰਾਤ ਕੂੜ ਫਿਰੇ ਪ੍ਰਧਾਨ ਬੇ ਲਾਲੋ ਵਾਲਾ ਜੀਵਨ ਜੀ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪੇ ਅਤੇ ਲੋਕਾਂ ਨਾਲ ਧੋਖਾ ਕਰ ਸਕਦੇ ਹਾਂ, ਪਰ ਧਰਮ ਰਾਜ ਦੇ ਚੀਰੇ ਤੋਂ ਨਹੀਂ ਬਚ ਸਕਦੇ। ਹਾਂਜੀ, ਇਸ ਤਰ੍ਹਾਂ ਅਸੀਂ ਆਪਣੇ ਆਪੇ ਅਤੇ ਲੋਕਾਂ ਨਾਲ ਧੋਖਾ ਕਰ ਸਕਦੇ ਹਾਂ, ਪਰ ਧਰਮ ਰਾਜ ਦੇ ਚੀਰੇ ਤੋਂ ਨਹੀਂ ਬਚ ਸਕਦੇ। ਹਉਮੈ ਦੀ ਇਸ ਢੇਠਤਾਈ ਦਾ ਸਦਕਾ ਅਸੀਂ ਲੋਕ ਪ੍ਰਲੋਕ ਦੋਵੇਂ ਗੁਆ ਕੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਖੁਆਰ ਹੁੰਦੇ ਹਾਂ। ਅਸੀਂ ਆਪਣੇ ਬੇਅੰਤ ਔਗੁਣਾਂ ਦੀ ਮੁਆਫ਼ੀ ਮੰਗਣ ਲਈ ਤਾਂ ਅਰਦਾਸਾਂ ਕਰਦੇ ਹਾਂ, ਪਰ ਦੂਜਿਆਂ ਦੇ ਔਗੁਣਾਂ ਨੂੰ ਇੱਕ ਵਾਰੀ ਵੀ ਮਾਫ਼ ਕਰਨ ਜਾਂ ਭੁਲਾਉਣ ਲਈ ਤਿਆਰ ਨਹੀਂ। ਅਸੀਂ ਆਪੋ ਬਣੇ ਜੱਜ, ਸੈਲਫ ਅਪੁਆਇੰਟਡ ਜੱਜ, ਲੋਕਾਂ ਦੇ ਔਗੁਣਾਂ ਦੀ ਬਾਬਤ ਫੈਸਲਾ ਕਰਨ ਅਥਵਾ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਾਂ, ਪਰ ਜਦ ਕੋਈ ਸਾਡੇ ਔਗੁਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਹਾਂ ਅਤੇ ਰੋਸ ਕਰਦੇ ਹਾਂ। ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਸਦਾ ਨਾਮ ਹੀ ਅਟਲ ਹੈ। ਐਸੀ ਬਦਲਵੀਂ ਦੁਨੀਆ ਵਿੱਚ ਹਰ ਇੱਕ ਜੀਵ ਆਪੋ ਆਪਣੀ ਸੰਗਤ ਦੇ ਵਾਤਾਵਰਣ ਅਨੁਸਾਰ ਬਦਲ ਰਿਹਾ ਹੈ। ਜੋ ਜੀਵ ਅੱਜ ਮਨਮੁੱਖ ਹੈ, ਉਹ ਉੱਤਮ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਬਣ ਸਕਦਾ ਹੈ। ਇਸ ਦੇ ਉਲਟ ਮਾੜੀ ਸੰਗਤ ਅਥਵਾ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਨੀਵੇਂ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ। ਇਸ ਲਈ ਨੀਵੀਆਂ ਰੁਚੀਆਂ ਅਥਵਾ ਕੁਸੰਗਤ ਤੋਂ ਬਚਣਾ ਜਾਂ ਪਰਹੇਜ਼ ਕਰਨਾ ਜ਼ਰੂਰੀ ਹੈ। ਨੀਵੀਂ ਸੰਗਤ ਅਥਵਾ ਕੁਸੰਗਤ ਦੇ ਅਸਰ ਤੋਂ ਬਚਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਦੀ ਸਹਾਇਕ ਹੋ ਸਕਦੀ ਹੈ। ਜਿਸ ਤਰ੍ਹਾਂ ਸੂਰਜ ਵੱਲ ਪਿੱਠ ਕੀਤਿਆਂ ਸੂਰਜ ਦੀਆਂ ਬਖਤਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਇਸ ਦੇ ਉਲਟ ਸੂਰਜ ਵੱਲ ਮੂੰਹ ਕਰਨ ਨਾਲ ਸੂਰਜ ਦੇ ਅਨੇਕਾਂ ਗੁਣ, ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪੇ ਹੀ ਪਿੱਠ ਹੋ ਜਾਂਦੀ। ਐਨ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਤੋਂ ਨੀਵੀਆਂ ਮਾਇਕੀ ਰੁਚੀਆਂ ਜਾਂ ਕੁਸੰਗਤ ਦੀ ਮੈਲ ਲਹਿੰਦੀ ਜਾਂਦੀ ਅਤੇ ਹਿਰਦੇ ਵਿੱਚ ਸਿਮਰਨ ਕਰਨ ਦੀ ਰੁਚੀ, ਚਾਓ ਅਤੇ ਉਤਸ਼ਾਹ ਉਪਜਦਾ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਸੰਤਨ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੈ ਚੀਤ। ਸਾਧ ਸੰਗਤ ਕੈ ਵਾਸਬੈ, ਕਲਮਲ ਸਭ ਨਸਨਾ, ਪ੍ਰਭ ਸੇ ਤੀ ਰੰਗ ਰਾਤਿਆ, ਤਾਂ ਤੇ ਗਰਭ ਨਾ ਗ੍ਰਸਨ। ਸਾਧ ਸੰਗਤ ਤੇ ਸਿਮਰਨ ਕਰਦਿਆਂ ਸਹਿਜੇ ਹੀ ਦੈਵੀ ਗੁਣ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ। ਹਾਂਜੀ, ਸਾਧ ਸੰਗਤ ਤੇ ਸਿਮਰਨ ਕਰਦਿਆਂ ਸਹਿਜੇ ਹੀ ਦੈਵੀ ਗੁਣ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ ਹਨ ਅਤੇ ਸਾਡਾ ਜੀਵਨ ਬਦਲਦਾ ਜਾਂਦਾ ਹੈ। ਨੀਵੇਂ ਮਾਨਸਿਕ ਔਗੁਣਾਂ ਤੋਂ ਪਰਹੇਜ਼ ਹੁੰਦਾ ਜਾਂਦਾ ਹੈ ਅਤੇ ਗੁਰੂ ਕਿਰਪਾ ਦੁਆਰਾ ਸਾਡਾ ਮਨਮੁੱਖ ਜੀਵਨ ਬਦਲ ਕੇ ਗੁਰਮੁਖ ਜੀਵਨ ਬਣ ਜਾਂਦਾ ਹੈ। ਐਸੇ ਗੁਰਮੁਖ ਜੀਵਨ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਸੇ ਗੁਰਸਿੱਖ ਧਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਧਨ ਧਨ ਸੋ ਗੁਰਸਿੱਖ ਕਹੀ ਹੈ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਕ ਪਾਸੇ ਆਤਮਕ ਮੰਡਲ ਵਿੱਚ ਸੱਚ, ਹੁਕਮ, ਨਾਮ, ਪਿਆਰ, ਨਿਰਮਲਤਾ, ਸੰਤੋਖ, ਦਇਆ, ਧੀਰਜ, ਖਿਮਾ, ਸੇਵਾ ਭਾਵ, ਮੈਤਰੀ ਭਾਵ, ਸ਼ਰਧਾ ਭਾਵਨੀ, ਨਿਮਰਤਾ, ਸ਼ਾਂਤੀ ਆਦਿ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ, ਭਰਮ, ਸ਼ੱਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਖੁਦਗਰਜੀ, ਈਰਖਾ, ਦਵੈਤ, ਦੁੱਖ, ਕਲੇਸ਼ ਆਦਿ ਔਗੁਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਹਾਂਜੀ, ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪ੍ਰਾਣੀ ਜੀਵਨ ਰੋਡ ਦੇ ਹਰ ਪੱਖ, ਜਿਵੇਂ ਕਿ ਖਿਆਲ, ਚਿਤਵਨੀ, ਨਿਸ਼ਚਾ, ਜੀਵਨ ਸੇਧ, ਰੁਚੀਆਂ, ਗਿਆਨ, ਕਰਮ, ਸੁਭਾਅ, ਮਨੋਰੰਜਨ ਆਦਿ ਬਦਲਣੇ ਪੈਣਗੇ। ਜੀਵਨ ਵਿੱਚ ਇਹ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਇੱਕੋ ਇੱਕ ਕਾਰਗਰ ਸਾਧਨ ਦੱਸਿਆ ਗਿਆ ਹੈ। ਜਿਉਂ ਜਿਉਂ ਅਸੀਂ ਸਤਸੰਗਤ ਕਰਾਂਗੇ, ਸਾਡੇ ਜੀਵਨ ਦਾ ਰੁੱਖ ਬਦਲੇਗਾ, ਸਾਡੇ ਮਨ ਵਿੱਚ, ਕਰਮਾਂ ਵਿੱਚ ਤਬਦੀਲੀ ਆਵੇਗੀ। ਅਜਿਹੀਆਂ ਆਤਮਿਕ ਅਡਾਰੀਆਂ ਲਾਉਣ ਲਈ ਕਬੀਰ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੇ ਵਾਂਗ ਕੋਰੇ ਹੋਣਾ ਜ਼ਰੂਰੀ ਹੈ। ਹਾਂਜੀ, ਅਜਿਹੀਆਂ ਆਤਮਿਕ ਅਡਾਰੀਆਂ ਲਾਉਣ ਲਈ ਕਬੀਰ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੇ ਵਾਂਗ ਕੋਰੇ ਹੋਣਾ ਜ਼ਰੂਰੀ ਹੈ। ਕੋਰੇ ਹੋ ਕੇ ਹੀ ਅਸੀਂ ਅਲਿਪਤ ਰਹਿ ਸਕਦੇ ਹਾਂ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਤੋਂ ਛੁੱਟਣ ਲਈ ਸਾਨੂੰ ਉਹਨਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ, ਜੋ ਅਲਿਪਤ ਰਹਿਣ ਦਾ ਉਪਦੇਸ਼ ਕਮਾਉਂਦੇ ਹਨ। ਉਹ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਜਾਂਦੇ ਹਨ। ਪਰ ਅਜਿਹੇ ਬਖਸ਼ੇ ਗੁਰਮੁਖ ਪਿਆਰੇ ਕੋਈ ਬਿਰਲੇ ਹੀ ਹੁੰਦੇ ਹਨ ਹੈਨ ਬਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ। ਐਸੇ ਅਲਿਪਤ ਵਰਤੀ ਸਿਮਰਨ ਵਾਲੇ ਗੁਰਸਿੱਖ ਜੀਵਨ ਦਾ ਇੱਕ ਉਦਾਹਰਨ ਮਹਾਂਪੁਰਖਾਂ ਨੇ ਲਿਆ ਹੈ। ਕੋਈ 60 ਸਾਲ ਪਹਿਲਾਂ ਬਰਮਾ ਮੁਲਕ ਦੇ ਰੰਗੂਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਾਨੂੰ ਇੱਕ ਸਿੰਧੀ ਸਿੱਖ ਮਿਲਿਆ। ਉਹ ਚੁੱਪ ਚਾਪ ਗੁਰਦੁਆਰੇ ਵਿੱਚ ਸੇਵਾ ਅਤੇ ਸਤਸੰਗ ਕਰਦਾ ਅਤੇ ਸੱਚੀ ਸੁੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ। ਬਾਕੀ ਦਾ ਸਾਰਾ ਸਮਾਂ ਉਹ ਗੁਰਬਾਣੀ ਦੇ ਪਾਠ ਅਤੇ ਸਿਮਰਨ ਕਰਦਿਆਂ ਆਪਣਾ ਜੀਵਨ ਸਫਲ ਕਰਦਾ ਸੀ। ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰਬਾਣੀ ਦਾ ਪਾਠ ਅਤੇ ਸਿਮਰਨ ਕਰਨ ਪਿੱਛੋਂ ਗੁਰਦੁਆਰੇ ਵਿੱਚ ਹਾਜ਼ਰੀ ਭਰਦਾ ਅਤੇ ਸਤਸੰਗ ਦਾ ਲਾਹਾ ਲੈਂਦਾ। ਉਹ ਆਪਣਾ ਸਾਦਾ ਭੋਜਨ ਵੀ ਆਪ ਹੀ ਪਕਾਉਂਦਾ ਸੀ। ਭੋਜਨ ਛੱਕ ਕੇ ਉਹ ਕੱਪੜਿਆਂ ਦੀ ਡੁੱਗੀ ਚੁੱਕ ਕੇ ਸ਼ਹਿਰ ਵਿੱਚ ਕੱਪੜੇ ਵੇਚਣ ਲਈ ਫੇਰੀ ਲਾਉਂਦਾ ਸੀ। ਉਹ ਕੱਪੜੇ ਵੇਚਣ ਲਈ ਕੋਈ ਹੋਕਾ ਨਹੀਂ ਸੀ ਦਿੰਦਾ, ਸਗੋਂ ਆਪਣਾ ਲੋਹੇ ਦਾ ਗਜ ਸੜਕ ਉੱਤੇ ਖੜਕਾਉਂਦਾ, ਜਿਸ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੱਪੜੇ ਵੇਚਣ ਵਾਲਾ ਆਇਆ ਹੈ। ਮੂੰਹ ਨਾਲ ਹੋਕਾ ਦੇਣ ਨਾਲ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਹਾਂਜੀ, ਮੂੰਹ ਨਾਲ ਹੋਕਾ ਦੇਣ ਨਾਲ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਜਦ ਕੋਈ ਗਾਹਕ ਆਵਾਜ਼ ਮਾਰਦਾ ਤਾਂ ਉਹ ਚੁੱਪ ਚੁਪੀਤੇ ਗਠੜੀ ਖੋਲ੍ਹ ਕੇ ਕੱਪੜੇ ਦਿਖਾ ਦਿੰਦਾ ਅਤੇ ਭਾਅ ਦੱਸ ਦਿੰਦਾ। ਜੇ ਕੋਈ ਗਾਹਕ ਕੀਮਤ ਘਟਾਉਣ ਲਈ ਕਹਿੰਦਾ ਜਾਂ ਸੌਦੇਬਾਜ਼ੀ ਕਰਦਾ ਤਾਂ ਉਹ ਆਪਣੀ ਗਠੜੀ ਫੌਰਨ ਇਕੱਠੀ ਕਰਕੇ ਤੁਰ ਪੈਂਦਾ। ਉਸਨੇ ਦੱਸਿਆ ਕਿ ਸੌਦੇਬਾਜ਼ੀ ਕਰਨ ਨਾਲ ਵੀ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਇੱਕ ਤਿਲ ਪਿਆਰਾ ਬਿਸਰੈ ਭਗਤ ਕਨੇਹੀ ਹੋਏ, ਮਨ ਧਨ ਸ਼ੀਤਲ ਸਾਥ ਸਿਉਂ ਸਾਸ ਨਾ ਬਿਰਥਾ ਕੋਈ। ਸਹਿਜੇ ਸਹਿਜੇ ਮਹੱਲੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਸਦਾ ਮੁੱਲ ਜਾਇਜ਼ ਹੁੰਦਾ ਹੈ, ਤਾਂ ਲੋਕ ਕੀਮਤ ਭਾਵ ਉਸ ਨਾਲ ਖਿੱਚੋ ਤਾਰਨ ਕਰਨੋਂ ਹਟ ਗਏ। ਉਸ ਨੇ ਦੱਸਿਆ ਕਿ ਜਦ ਉਸ ਦੀ ਵਿਕਰੀ ਇਤਨੀ ਹੋ ਜਾਂਦੀ ਹੈ ਜਿਸ ਵਿੱਚੋਂ ਉਸ ਨੂੰ 2 ਰੁਪਏ ਦਿਹਾੜੀ ਬਚ ਜਾਵੇ ਤਾਂ ਉਹ ਫੌਰਨ ਆਪਣੇ ਟਿਕਾਣੇ 'ਤੇ ਮੁੜ ਆਉਂਦਾ ਹੈ। ਇਸ ਤਰ੍ਹਾਂ ਉਹ ਅਲਿਪਤ ਰਹਿ ਕੇ ਪ੍ਰਭੂ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ। ਉਸ ਨੇ ਆਪਣੇ ਵਿਲੱਖਣ ਜੀਵਨ ਦੀ ਬਾਬਤ ਸੰਖੇਪ ਤੌਰ 'ਤੇ ਦੱਸਿਆ ਕਿ ਉਹ ਸਿੰਧ ਸੂਬੇ ਦਾ ਰਹਿਣ ਵਾਲਾ ਹੈ, ਉਸਦਾ ਪਰਿਵਾਰ ਪਿੱਛੇ ਸਿੰਧ ਵਿੱਚ ਵੱਸਦਾ ਹੈ, ਉਸਦੇ ਆਪਣੇ ਨਿਰਵਾਰ ਲਈ 1 ਰੁਪਿਆ ਰੋਜ਼ਾਨਾ ਚਾਹੀਦਾ ਹੈ ਅਤੇ ਪਿੱਛੇ ਉਸਦੇ ਪਰਿਵਾਰ ਲਈ ਵੀ 1 ਰੁਪਿਆ ਰੋਜ਼ਾਨਾ ਲੜੀਂਦਾ ਹੈ। ਇਸ ਲਈ ਉਸ ਨੂੰ 2 ਰੁਪਏ ਰੋਜ਼ ਕਮਾਉਣੇ ਪੈਂਦੇ ਹਨ, ਜਿਸ ਲਈ ਉਹ ਕੱਪੜਿਆਂ ਦੀ ਫੇਰੀ ਲਾਉਂਦਾ ਹੈ। ਜਿਸ ਵੇਲੇ ਉਸਦੀ 2 ਰੁਪਏ ਦੀ ਕਮਾਈ ਹੋ ਜਾਂਦੀ ਹੈ, ਉਸੇ ਵੇਲੇ ਉਹ ਫੇਰੀ ਤੋਂ ਵਾਪਸ ਆ ਕੇ ਨਾਮ ਬਾਣੀ ਸਿਮਰਨ ਦੀ ਸੱਚੀ ਕਮਾਈ ਵਿੱਚ ਜੁੱਟ ਜਾਂਦਾ ਹੈ। ਹਰ ਤਨ ਸੱਚੀ ਰਾਸ ਹੈ, ਕਿਨੇ ਬਿਰਲੇ ਜਾਤਾ ਤਿਸੇ ਪ੍ਰਾਪਤ ਪਾਇ ਰਹੋ ਜਿਸ ਦੇਹ ਬਦਾਤਾ, ਜਿੰਨਾ ਹਰ ਸੇਤੀ ਪਿਰ ਹਰੀ ਤਨਾ ਜੀ ਪ੍ਰਭ ਨਾਲੇ, ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਸਬਰ ਸਬੂਰੀ ਦੀ ਇਸ ਸੱਚੀ ਸੁੱਚੀ ਕਮਾਈ ਵਿੱਚ ਸੰਤੁਸ਼ਟ ਸੀ। ਮਾਇਆ ਜੋੜਨ ਦੀ ਉਸਨੂੰ ਲਾਲਸਾ ਨਹੀਂ ਸੀ, ਉਸਨੂੰ ਤਾਂ ਨਾਮ ਕਮਾਈ ਅਥਵਾ ਸਿਮਰਨ ਦੀ ਲਾਲਸਾ ਲੱਗੀ ਰਹਿੰਦੀ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਉਸਨੂੰ ਐਸੇ ਗੁਰਮੁਖ ਜੀਵਨ ਦੀ ਸੋਝੀ ਕਿਵੇਂ ਪਈ, ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਜਦ ਉਸਨੂੰ ਪੁੱਛਿਆ ਗਿਆ ਕਿ ਉਸਨੂੰ ਐਸੇ ਗੁਰਮੁਖ ਜੀਵਨ ਦੀ ਸੋਝੀ ਕਿਵੇਂ ਪਈ ਤਾਂ ਉਸਨੇ ਦੱਸਿਆ ਕਿ ਇਹ ਗੁਰਮੁਖ ਜੀਵਨ ਦੀ ਦਾਤ ਉਸਨੂੰ ਉਸਦੇ ਮਾਤਾ ਜੀ ਦੀਆਂ ਸੁਖਮਨੀ ਸਾਹਿਬ ਦੀਆਂ ਲੋਰੀਆਂ ਵਿੱਚ ਮਿਲੀ। ਉਸਦੇ ਜੀਵਨ ਵਿੱਚ ਆਖਾਂ ਜੀਵਾਂ ਵਿਸਰੇ ਮਰ ਜਾਓ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਐਸੋ ਜਨ ਬਿਰਲੇ ਸੰਸਾਰੇ, ਸ਼ਬਦ ਵਿਚਾਰੇ ਰਹੇ ਨਿਰਾਰੇ ਆਦਿ ਗੁਰਬਾਣੀ ਦੇ ਉਪਦੇਸ਼ ਦ੍ਰਿੜ ਹੋ ਗਏ ਸਨ, ਜਿਨ੍ਹਾਂ ਨੂੰ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾ ਰਿਹਾ ਸੀ। ਧਨ ਧਨ ਸੇ ਸ਼ਾਹ ਹੈ, ਜੇ ਨਾਮ ਕਰੇ ਵਪਾਰ, ਬਣ ਜਾ ਰਹੇ ਸਿੱਖ ਆਮ ਦੇ ਸ਼ਬਦ ਲਗਾਵਣ ਹਾਰ, ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣ ਹਾਰ। ਇਸ ਤਰ੍ਹਾਂ ਇਨਸਾਨੀ ਜੀਵਨ ਨੂੰ ਮਾੜੇ ਤੋਂ ਚੰਗਾ, ਮਲੀਨ ਤੋਂ ਨਿਰਮਲ, ਮਾਇਕੀ ਤੋਂ ਦੈਵੀ, ਦੁਖੀ ਤੋਂ ਸੁਖੀ, ਮਨਮੁਖ ਤੋਂ ਗੁਰਮੁਖ ਬਣਾਉਣ ਲਈ ਮਾਨਸਿਕ ਔਗੁਣਾਂ ਤੋਂ ਪਰਹੇਜ਼ ਜਾਂ ਤਿਆਗ ਅਤੇ ਦੈਵੀ ਗੁਣਾਂ ਦਾ ਗ੍ਰਹਿਣ ਕਰਨਾ ਜਾਂ ਕਮਾਉਣਾ ਅਤਿਅੰਤ ਜ਼ਰੂਰੀ। ਹਾਂਜੀ, ਇਸ ਤਰ੍ਹਾਂ ਇਨਸਾਨੀ ਜੀਵਨ ਨੂੰ ਮਾੜੇ ਤੋਂ ਚੰਗਾ, ਮਲੀਨ ਤੋਂ ਨਿਰਮਲ, ਮਾਇਕੀ ਤੋਂ ਦੈਵੀ, ਦੁਖੀ ਤੋਂ ਸੁਖੀ, ਮਨਮੁਖ ਤੋਂ ਗੁਰਮੁਖ ਬਣਾਉਣ ਲਈ ਮਾਨਸਿਕ ਔਗੁਣਾਂ ਤੋਂ ਪਰਹੇਜ਼ ਜਾਂ ਤਿਆਗ ਅਤੇ ਦੈਵੀ ਗੁਣਾਂ ਦਾ ਗ੍ਰਹਿਣ ਕਰਨਾ ਜਾਂ ਕਮਾਉਣਾ ਅਤਿਅੰਤ ਜ਼ਰੂਰੀ ਹੈ, ਤਾਂ ਹੀ ਸਾਡਾ ਮਨ ਅੰਤਰਮੁਖੀ ਹੋ ਕੇ ਸਿਮਰਨ ਵਿੱਚ ਜੁੜ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਮਹਾਂਪੁਰਖਾਂ ਨੇ 16 ਲੇਖਾਂ ਦੀ ਲੜੀ ਲਿਖੀ ਸਿਮਰਨ ਵਿਸ਼ੇ ਦੇ ਉੱਤੇ, ਆਪਾਂ 1 ਭਾਗ ਦੇ ਨਾਲ ਸਾਂਝ ਪਾਈ ਹੈ। ਇਸੇ ਤਰ੍ਹਾਂ ਸੰਗਤ ਦੇ ਉੱਤੇ 14 ਲੇਖ ਧਰਮ, ਮਜ਼ਹਬ, ਰੋਸੇ, ਗਿਲੇ, ਸ਼ਬਦ, ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਇਹ ਬਹੁਤ ਬਣਮੁੱਲੀਆਂ ਲਿਖਤਾਂ ਹਨ, ਜਿਹੜੀਆਂ ਸੰਗਤਾਂ ਕੋਲ ਨਹੀਂ ਹਨ ਜਾਂ ਕੋਈ ਨਵੀਆਂ ਸੰਗਤਾਂ ਆਈਆਂ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ 13 ਕਿਤਾਬਾਂ ਦਾ ਜੋ ਸੈੱਟ ਹੈ 130 ਰੁਪਏ ਵਿੱਚ ਉਪਲਬਧ ਹੈ। ਇਹ ਲਿਖਤਾਂ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ, ਸਾਡਾ ਸਤਿਗੁਰਾਂ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।